सतगुरु जी सतगुरु नानक साहब जी ने कहा कि माता जी मेरे वचन में सुनना करो, माता जी मेरी गल सुनो कि साडा चित नहीं चाहूंगा कि असी परिवार विच रहिए पराने विच रहिए, मेरा चित तां हले भी ऐसा मोह ममता तो बहुत उदास है, साडा चित उदास ही है ते असी बहुत सारे देशां प्रदेशां दे विच फिकरा के वेख के फिर असी घर दे विच आ जांगे ते हले साडा चित उदास ही है। माता जी कहंदे हे सुपुत्र जी जो तुसी ऐसे वचन कहे हन
हमारे
जितने विच ऐसे वचन सुन करके कितना शांति ते ठंड पै सकती है,
जो
12 बरे बीत गए हैं ते उस दे पिछो तुसी आए हो,
प्रवेशे
सलन ना घर दे विच प्रवेश ही कीता ते ना इक पैर तक भी उधरले पासे नहीं पौना कीता उस रस्ते,
तुसी
बाहर ही आए खूह ते बैठ गए ते बारों बाहर ही तुसी चले जाओगे। साडा कही हुई गल एक भी मन दे विच मनना नहीं कीती, जैसे संसार दी विचार हुंदे है बुजुर्गां दे ते किस दुख करके तुसी मन उदास कर लिया है, असी जिस तरह किसी सुपुत्र जी कहो ते उसे तरह ही बड़ी छेती दे नाल कर रहे हां,
मेरे स्त्री कहो जी दुख मनो,
इस संसार दी ऐसी विचार भी हुंदी है बुजुर्गां दे ते जे कर के तुसी अपने घर वाली दा कोई क्लेश लैंदा या दुख मनदे हो
और विआह करदे हे बखानो,
ते उसे ने माता जी ने कहा तुसी कहो सही असी साडा होर विआह कर देंदे,
बस ये करना है दीन विधाता,
जो के वांगी परमेश्वर ने सब कोई कर दे रहे सब जिस तरह तुसी कहो ते उसे तरह ही असी कर रहे
हां। श्री
गुरु नानक साहिब महाराज जी ने सुन के वचन कहे हां,
गुरु
साहब जी गुरमुखा की अवस्था ऐसी बना देंदे ना गुरु महाराज जी तो आप डंकार हां, जो संजोग जो वाहिगुरु परमेश्वर ने संजोग संबंध आप लिखना कीता है,
सोई पला न चाहो रे,
जो संजोग
जो संजोग लिखा करता रे,
जो वाहिगुरु परमेश्वर ने संबंध होना लिखा है अपने भागा दे विच,
सोई पला न चाहो रे,
माता जी ओही पला है संबंध है, असी होर संबंध करना नहीं संसार विच चाहुंदे हां,
जिसे
वाहिगुरु परमेश्वर रखदा है उसे थां असी रहने हां,
हमें करना ही
इथे रहना जे कि जाना साडे हथ वास विच नहीं, जिथे वाहिगुरु रखदा उथे रहने, जय राम दा कीर्तन रहिए रे भाई, असी तां वाहिगुरु परमेश्वर दे हुकम दे बस हां अधीन हां,
जिथे
वाहिगुरु परमेश्वर चाहुंदा उथे ही भेज दिंदा है, वाहिगुरु परमेश्वर दी सत्ता शक्ति तो बिना एक बोल भी बोलन दे विच नहीं आ सकदा, कहण विच
सुनता
बाबा कालू जी बहुत प्रेम दे नाल कहंदे है पुत्र जी सुनना करो, ਜਿਵੇਂ ਬਜ਼ੁਰਗਾਂ ਦੇ ਖਿਆਲ ਹੁੰਦੇ ਨੇ ਕਹਿੰਦੇ ਇਹ ਜਿਹੀਆਂ ਅਵੇੜੀਆਂ ਗੱਲਾਂ ਐਵੇਂ ਆਈਆਂ ਜਾਈਆਂ ਜਿਹੜੇ ਜਿਹੀਆਂ ਆਉਂਦੀਆਂ ਹੋਈਆਂ ਕਹਿ ਦੇਣੀਆਂ, ਇਹ ਗੱਲਾਂ ਤੁਸੀਂ ਛੱਡ ਦਿਓ,
ਜੇ ਫਕੀਰੇ ਸੰਤੇ ਤਿਆਗੋ,
ਆ ਜਿਹੜਾ ਸਾਧੂਆਂ ਵਾਲਾ ਫਕੀਰਾਂ ਵਾਲਾ ਭੇਸ ਹੈ ਨਾ ਇਹ ਤੁਸੀਂ ਸ਼ਰੀਰ ਤੋਂ ਲਾਹ ਦੇਵੋ,
ਆਪਣੇ
ਕੰਮ ਦੇ ਵਿੱਚ ਤੁਸੀਂ ਪ੍ਰੇਮ ਕਰੋ,
ਜਦ ਕੇ ਵਿਛੜੇ ਮਿਲ ਗਏ,
ਦੇਖੋ ਜਦੋਂ ਦੇ ਤੁਸੀਂ ਵਿਛੜੇ ਹੋ ਹੁਣ ਆ ਕੇ ਮਿਲੇ ਹੋ,
ਵਿਛੜੋਗੇ ਮਿਲਣਾ ਕਦੋਂ,
ਤੁਸੀਂ ਵਿਛੜੋਗੇ ਤਾਂ ਫਿਰ ਪਤਾ ਨੀ ਕਦੋਂ ਮਿਲਣਾ ਹੋਵੇਗਾ,
ਮਿਲਣਾ ਹੋਵੇ ਕਿ ਬਹੁਤ ਨਹੀਂ,
ਕੀ ਪਤਾ ਮਿਲਾਪ ਹੋਵੇਗਾ ਜਾਂ ਨਹੀਂ ਹੋਵੇਗਾ, ਫਿਰ ਜ਼ਿੰਦਗੀ ਦੇ ਵਿੱਚ ਅਸੀਂ ਤਾਂ ਬਹੁਤ ਬਿਰਧ ਹੋ ਗਏ ਹਾਂ ਤੇ ਸਰੀਰ ਦੇ ਵਿੱਚ ਬਲ ਨਹੀਂ ਰਿਹਾ ਹੈ, ਮੇਰੀ ਤਾਂ ਸਾਰੀ ਉਮਰ ਜਿੰਨੀ ਮਨੁੱਖ ਦੀ ਮੰਨੀ ਜਾਂਦੀ ਹੈ ਅੰਤਮ ਕੀਤੀ ਜਾਂਦੀ ਹੈ ਸਾਰੀ ਉਮਰ ਬਤੀਤ ਹੋ ਗਈ ਹੈ,
ਕਹਿੰਦੇ
ਸਾਡੀ ਜਿਹੜੀ ਕਾਇਆ ਹੈ ਸਰੀਰ ਹੈ ਉਹ ਗਸ ਲਈ ਹੈ,
ਅੰਤ ਸਮਾਂ ਅੰਤ
ਦਾ ਸਮਾਂ ਨੇੜੇ ਆ ਗਿਆ ਹੈ,
ਹੁਣ ਦੇ
ਵਿਛੜੇ ਜਿਹੜੇ ਖਬਰੇ ਫਿਰ ਮਿਲਾਂਗੇ ਜਾਂ ਨਹੀਂ ਮਿਲਾਂਗੇ, ਇਹ ਸੁਣ ਕਰਕੇ ਬੇਦੀਆਂ ਦੀ ਕੁੱਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ।
ਮਾਰੂ ਮਹਲਾ ਪਹਿਲਾ
ਸਾਰੀ ਵੈਰਾਗ ਮਈ ਤੇ ਜਿਸ ਦੇ ਨਾਲ ਵਾਹਿਗੁਰੂ ਵਿੱਚ ਹੀ ਲੀਨ ਹੋ ਜਾਈਏ, ਐਸੇ ਸ਼ਬਦ ਬਾਣੀ ਉਚਾਰਨ ਕਰਦੇ ਨੇ ਮਾਰੂ ਬਾਗ ਪਹਿਲੇ ਗੁਰੂ ਨਾਨਕ ਸਾਹਿਬ
ਰਾਤੀ ਸਦਰਾ
ਭਾਈ ਜਿਹੜੇ ਕੋਈ ਉਹ ਪਿੱਛੋ ਰਾਤੀ ਸਦੜਾ ਨਾਮ ਖਸਮ ਕਾਲੇ ਸਾਰਿਆਂ ਨੂੰ ਭਾਈ ਇਹ ਹੁਕਮ ਹੈ ਵਾਹਿਗੁਰੂ ਪਰਮੇਸ਼ਰ ਦਾ, ਸਦੜਾ ਨਾਮ ਹੈ ਹੁਕਮ, ਇਹ ਸਦਾ ਹੈ ਹੁਕਮ ਹੈ, ਪਿੱਛੋਂ ਰਾਤੀ ਸਦੜਾ ਨਾਮ ਪਿੱਛੋਂ ਰਾਤੀ ਨਾਮ ਖਸਮ ਕਰ। ਜਿਹੜੀ ਪਿਛਲੀ ਰਾਤ ਹੈ ਆਪ ਠੀਕ ਵਕਤ ਸਿਰ ਸਾਂਭ ਕਰਕੇ, ਜੇ ਸਾਰੀ ਰਾਤ ਬੰਦਗੀ ਭਜਨ ਨਹੀਂ ਹੋ ਸਕਦਾ ਉਹ ਤਾਂ ਫਿਰ ਨਹੀਂ ਰਹਿੰਦੀ ਏ ਚਮਕਾਰੇ ਜਾਗਣ ਸੰਤ ਜਨਾਂ ਤੇਰੇ ਰਾਮ ਪਿਆਰ। ਉਹ ਸੰਤਾ ਯੋਗਨ ਜਿਹੜੇ ਅੱਠੇ ਸਾਰੀ ਵਾਹਿਗੁਰੂ ਪਰਮੇਸ਼ਵਰ ਨੂੰ ਚੇਤੇ ਰੱਖਦੇ ਨੇ, ਗੁਰੀ ਰੱਖਦੇ, ਆਪਣੇ ਸੁਰਤ ਨੂੰ ਜੋੜੀ ਰੱਖਦੇ ਹਨ, ਪਰ ਫਿਰ ਵੀ ਐਨ ਸਰੀਰਕ ਖਿਆਲ ਦੇ ਅਨੁਸਾਰ ਵੀ ਸਰੀਰ ਨੂੰ ਵੀ ਠੀਕ ਆਰਾਮ ਹੋਵੇ, ਇਸ ਨੂੰ ਵੀ ਕੋਈ ਖੇਚਲ ਨਾ ਹੋਵੇ, ਵਾਹਿਗੁਰੂ ਦਾ ਹੁਕਮ ਮੈਂ ਆਪਣੀ ਨੀਂਦ ਨੂੰ ਪੂਰੀਆਂ ਕਰਕੇ, ਦੋ ਪਹਿਰਾਂ ਦੇ ਵਿੱਚ ਨੀਂਦ ਸਭ ਵੀ ਪੂਰਨ ਹੋ ਜਾਂਦੀ ਹੈ ਲਗਭਗ ਛੇ ਘੰਟਿਆਂ ਦੇ ਵਿੱਚ, ਤੇ ਪਿਛਲੀ ਰਾਤ ਉੱਠੋ, ਪਿਛਲੀ ਰਾਤ ਤੇ ਸਦਰਾ ਨਾਮ ਖਸਮ ਕਰ, ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਭਾਈ ਲਿਆ ਕਰੋ। ਯਾਨੀ ਸੰਸਾਰੀ ਖਿਆਲਾਂ ਦੇ ਨਾਮ ਲੈਣ ਨਾਲ ਮਿਲੂਗਾ ਕੀ ਸਾਨੂੰ ਕੁਛ ਮਿਲੂਗਾ, ਕੋਈ ਕੰਮ ਕਰੀਏ ਉਸ ਦੇ ਨਾਲ ਪ੍ਰਾਪਤ ਹੁੰਦਾ ਹੈ ਕੋਈ ਨਾ ਕੋਈ ਚੀਜ਼ ਵਸਤੂ, ਤਾਂ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਹਨ ਭਾਈ ਐਸੀ ਬਹੁਤੀ ਜੈਸੀ ਪਾਤਸ਼ਾਹ ਦੇ ਕੋਲ ਹੋਵੇ ਜਿਸ ਨੂੰ ਬਖਸ਼ੇ ਸੇ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਰੱਬ ਆਪਣੀ ਭਗਤੀ ਬਖਸ਼ ਦੇਵੇ ਉਹਨੂੰ ਫਿਰ ਆਪਣੇ ਤਖ਼ਤ ਤੇ ਬਿਠਾ ਲੈ। ਰੱਬ ਦਾ ਤਖ਼ਤ ਸਭ ਦੁਨੀਆ ਦਾ ਹੀ ਮਾਲਿਕ ਹੋ ਗਿਆ, ਉਹ ਪੁਰਸ਼ ਐਸਾ ਜਿਹੜਾ ਹੈ, ਪਰ ਭਗਤੀ ਐਸੀ ਕਰੇ ਹਸਤੀ ਸਿਰ ਜਿਉਂ ਕਿਸੈਂ ਸਿਰ ਦੇ ਸੰਮਨ ਆ ਗਿਆ ਰਾਖ ਕਰੇ ਉਹੀ ਸੇਵ ਕਰੇ ਗੁਰਮੁਖ ਆਪ ਨਿਭਾਈਏ ਸਭ ਰਾਜ ਸ਼ਿਸ਼ਟ ਕਰ। ਜੈਸੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸੇਵਾ ਕੀਤੀ, ਆਪ ਸੇਵਾ ਕਰਕੇ ਫਿਰ ਐਸੇ ਉਪਦੇਸ਼ ਉਚਾਰਨ ਕੀਤੇ, ਐਸੀ ਭਗਤੀ ਹੋਣੀ ਚਾਹੀਦੀ ਹੈ। 84 ਪਾਠ ਨਾਲੇ ਸੇਵਾ ਕਰਨੀ ਨਾਲੇ ਰੋਜ਼ 84 ਪਾਠ, ਇਸੇ ਵਾਸਤੇ ਫਿਰ ਗੁਰੂ ਮਹਾਰਾਜ ਜੀ ਨੇ 84 ਪੌੜੀਆਂ ਵਾਲੀ ਬੌਲੀ ਸਾਹਿਬ, ਤੇ ਜੇ ਕੋਈ ਇੱਕ ਵਾਰੀ ਵੀ ਇਸ਼ਨਾਨ ਕਰਕੇ ਹਰੇਕ ਪੌੜੀ ਦੇ ਉੱਤੇ ਇਸ਼ਨਾਨ ਤੇ ਜਪਜੀ ਸਾਹਿਬ ਪਾਠ ਕਰ ਲਏਗਾ ਉਸਨੂੰ ਵਾਹਿਗੁਰੂ ਦੀ ਕਿਰਪਾ ਹੋਏਗੀ, ਭਗਤੀ ਦੀ ਲਗਨ ਲੱਗ ਜਾਏਗੀ, ਚਾਹ ਹੋਏਗਾ ਗੁਰਮਤਿ ਦੇ ਅਨੁਸਾਰ ਵਾਹਿਗੁਰੂ ਦੀ ਕਿਰਨ ਲੈ ਕੇ ਸਿਮਰਨ ਕਰਦਿਆਂ ਹੋਇਆਂ ਤੇ ਪਾਰ। ਗੁਰੂ ਅਮਰਦਾਸ ਸਾਹਿਬ ਮਹਾਰਾਜ ਇਹ ਤਾਂ ਔਖਾ ਸਾਧਨ ਹੈ, ਪਰ ਕਰਾ ਦਿੰਦੇ ਆ ਜੇ ਕੋਈ ਲੱਗ ਜਾਏ ਮੰਤਨ ਭਾਵਨਾ ਕਰਕੇ, ਤੇ ਫਿਰ ਭਾਈ ਸਰਵਤਰ ਦੇ ਵਾਸਤੇ ਵੈਸੇ ਸੰਨ ਸਾਹਿਬ ਆਦਿਕ ਸਥਾਨ, ਉਹ ਭਾਈ ਇਸ਼ਨਾਨ ਕਰਕੇ ਜਿਹੜਾ ਜਾਣਦਾ ਜਪਜੀ ਸਾਹਿਬ ਦਾ ਪਾਠ ਕਰਕੇ ਲੰਘ ਜਾਏ ਸੰਨ ਸਾਹਿਬ ਦੇ ਵਿੱਚ ਹੀ ਬਸ ਲੰਘ ਗਿਆ। ਐਸੇ ਦਿਆਲੂ ਹਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤੀਸਰੇ ਸਰੂਪ ਸਭ ਵਿਧੀਆਂ ਸਿੱਧੀਆਂ ਸ਼ਕਤੀਆਂ ਦੇ ਨਾਲ ਭਰਪੂਰ ਕਰ ਦਿੰਦੇ ਆਪਣੀਆਂ ਸੰਗਤਾਂ ਦੇ ਸਨ ਸਹਿਜ ਸੁਭਾਵ ਸਰਾਏ ਬੜੇ ਬੜੇ ਤੰਬੂ ਤੇ ਛਤਰ ਸਿੱਧੇ ਉੱਤੇ ਝੂਲਣੇ, ਪਾਤਸ਼ਾਹ ਨੇ ਬੜੇ ਬੜੇ ਤੰਬੂ ਹੁੰਦੇ ਜਿਸ ਤਰ੍ਹਾਂ ਔਰੰਗਜ਼ੇਬ ਨੇ 1.25 ਲੱਖ ਦਾ ਤੰਬੂ ਬਣਾਇਆ, ਸੰਤਾਂ ਨੇ ਕਾਬੁਲੀਆਂ ਨੇ ਕਿਹਾ ਗੁਰੂ ਮਹਾਰਾਜ ਨੂੰ ਅਸੀਂ 2.5 ਲੱਖ ਦਾ ਬਣਾ ਕੇ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਤੇ ਐਸਾ ਤੰਬੂ ਇਸ ਤਰ੍ਹਾਂ ਪਾਤਸ਼ਾਹ ਦੇ ਹੁੰਦੇ ਕੋਲ ਐਸੇ ਐਸੇ ਤੇ ਬੜੇ ਬੜੇ ਛਤਰ ਸਿਰ ਦੇ ਉੱਤੇ ਝੂਲਣੇ ਤੇ ਸਰਾਏ ਤੇ ਨਾਮ ਹੈ ਕਨਾਤਾਂ ਨਾਲ ਲੱਗੀਆਂ ਬੜੀਆਂ ਸੁੰਦਰ ਬੇਲ ਬੂਟਿਆਂ ਵਾਲੀਆਂ, ਜਿੱਥੇ ਵੀ ਜਾਵੇ ਉੱਥੇ ਹੀ ਬਸ ਤਖਤ ਲੱਗ ਜਾਣੇ ਛਤਰ ਸਰਾਏ ਤੇ ਦਿਸਣ ਰਥ ਕੀੜੇ ਤੇ ਰਥ ਜੰਗਲੀ ਰਥ ਘੋੜਿਆਂ ਦੇ ਨਾਲ ਜੁੜੇ ਹੋਏ, ਕੀੜੇ ਐਨ ਪ੍ਰਾਪਤ ਹੋਣ ਲੈਣਾਂ ਦੀਆਂ ਲੈਣਾਂ ਫੌਜਾਂ ਦੀਆਂ ਫੌਜਾਂ ਲੱਗੀਆਂ ਹੋਣ, ਇਹ ਸਭ ਦਿਸਣ ਭਾਵ ਸਭ ਪਾਤਸ਼ਾਹੀ ਠਾਕ ਕਿਹੜਾ ਹੋਕਾ ਤੇ ਐਸੇ ਵੀ ਇਹ ਸਭ ਚੀਜ਼ਾਂ ਪ੍ਰਾਪਤ ਜਿਹੜੀਆਂ ਹੋ ਜਾਂਦੀਆਂ ਜਦੋਂ ਵਾਹਿਗੁਰੂ ਪਰਮੇਸ਼ਵਰ ਦੇ ਚਰਨ ਸ਼ਰਨ ਲੈ ਲਏਗਾ, ਭਗਤੀ ਕਰੇਗਾ ਤੇ ਸਭ ਦੁਨੀਆਂ ਹੀ ਉਸਦੇ ਅਧੀਨ ਸਭ ਰਾਜ ਸ਼ਿਸ਼ਟ ਹੈ। ਐਸੇ ਹੀ ਐਸੇ ਰਾਜ ਦੇ ਵਿੱਚ ਵੀ ਜੇਕਰ ਐਸੇ ਰਾਜ ਨੇ ਕਿਤੇ ਕਾਰਜ ਸਹਿ ਤ੍ਰਿਪਤ ਜੇ ਰਾਜੀ ਨਾ ਆਵੇ, ਐਸੀਆਂ ਚੀਜ਼ਾਂ ਬਗੁੱਤੀਆਂ ਹੋ ਵੀ ਗਈਆਂ, ਸਮੱਗਰੀ ਐਸੀ ਠਾਠ ਬਾਠ ਹੋ ਵੀ ਗਿਆ, ਸਾਜੋ ਸਮਾਨ ਵੀ ਨਾਲ ਹੋ ਗਿਆ, ਫਿਰ ਵੀ ਭਲੇ ਹੀ ਫਿਰੇ ਰਾਜੀ ਨਾ ਆਵੇ ਤ੍ਰਿਪਤੀ ਨਾ ਆਵੇ, ਇੱਕ ਡੇਰੇ ਨੂੰ ਪਾ ਕੇ ਹੋਰ ਵੀ ਡੇਰੇ ਨੇ ਸਾਰੇ ਹੀ ਡੇਰੇ ਹੋਏ ਫਿਰ ਵੀ ਰੱਜੇ ਨਾ, ਫਿਰ ਕੀ ਭਾਈ ਇਸ ਰਾਜ ਨਾ ਕਿਤੇ ਕਰਨ, ਉਹਦਾ ਕਿਸੇ ਕੰਮ ਦਾ ਵੀ ਨੀ, ਜਿਸ ਦੇ ਵਿੱਚ ਸੰਤੋਖ ਤੇ ਸ਼ਾਂਤੀ ਤੇ ਤ੍ਰਿਪਤੀ ਨੇ। ਇਸ ਕਰਕੇ ਉਸ ਰਾਜ ਦੇ ਬਦਲੇ ਦੇ ਵਿੱਚ ਐਸਾ ਰਾਜ ਚਾਹੀਦਾ ਹੈ, ਐਸੇ ਗੁਣ ਚਾਹੀਦੇ ਹਨ। ਖੇਮੇ ਛਤਰ ਸਰਾਏ, ਖੇਮੇ ਨਾਮ ਖਿਮਾ ਦੇ, ਜਿਸ ਦੇ ਬਾਰੇ ਕਿਹਾ ਜਹਾਂ ਖਿਮਾ ਤੈ ਆ, ਜਿੱਥੇ ਭਾਈ ਖਿਮਾ ਹੈ, ਸ਼ਕਤੀ ਹੈ ਕਿਸੇ ਪੁਰਸ਼ ਦੇ ਵਿੱਚ, ਤੇ ਉਸਦੀ ਅਵਗਿਆ ਵੀ ਕਰਦਾ ਹੈ ਕੋਈ, ਤੇ ਉਹਨੂੰ ਦੰਡ ਵੀ ਦੇ ਸਕਦਾ ਹੈ। ਪਰ ਫੇਰ ਵੀ ਜਿਸ ਵੇਲੇ ਉਹਦੇ ਤੇ ਕੋਈ ਗਿਫਤਾ ਪੈਂਦੀ ਹੈ ਪੁਰਸ਼ ਦੇ ਉੱਤੇ, ਤੇ ਉਹ ਫੇਰ ਆ ਕੇ ਕੋਈ ਉਸਨੂੰ ਟਿਕਾਣਾ ਨਹੀਂ, ਤੇ ਫੇਰ ਸ਼ਰਨ ਦੇ ਵਿੱਚ ਆਉਂਦਾ ਤੇ ਫੇਰ ਉਹਨੂੰ ਖਿਮਾ ਕਰਦਾ। ਜਿੱਥੇ ਕਹਿੰਦੇ ਖਿਮਾ, ਉੱਥੇ ਵਾਹਿਗੁਰੂ ਆਪ ਹੈ। ਐਸੇ ਖੇਮੇ ਛਤਰ ਸਰਾਏ, ਖੇਮੇ ਖਿਮਾ ਦੇ ਖੇਮੇ ਤੁਰ, ਖਿਮਾ ਦੇ ਧੀਰੇ ਦੇ ਐਸੇ ਬੜੇ ਬੜੇ ਸੁੰਦਰ ਤੰਬੂ ਹੋਣ ਗੁਣਾ ਦੇ। ਖੇਮੇ ਛਤਰ, ਵਾਹਿਗੁਰੂ ਦੇ ਜਸ ਦੇ ਛਤਰ, ਜਸ ਸਰਾ ਦਾ ਭਗਤੀ, ਐਸੇ ਜੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਬੈਠ ਕੇ ਉੱਥੇ ਕੀਰਤਨ ਸ਼ੁਰੂ ਹੋਇਆ, ਸਭ ਜੈਸੀ ਜਸ ਫੈਲਾ ਦਿੰਦੇ, ਸਭ ਆਕਾਸ਼ ਧਰਤੀ ਮੰਡਲ ਜੰਗਲਾਂ ਦੇ ਵਿੱਚ ਭਰਪੂਰ ਕਰ ਰਹੇ। ਇਸ ਰਾਜ ਜੀ ਕਰਨਾ ਮੈਤਰੀ ਮੁਰਤਾ ਅਪੇਕਸ਼ਾ, ਐਸੀਆਂ ਕਨਾਤਾਂ ਹਨ, ਐਸੇ ਸ੍ਰੇਸ਼ਟ ਗੁਣ ਹਨ, ਕਿਰਪਾ ਕਰਨੀ ਗਰੀਬ ਤੇ ਮਾੜੇ ਤੇ ਪ੍ਰਸੰਨਤਾ ਹੋਣੀ, ਚਿੱਤ ਦੇ ਵਿੱਚ ਅਪੇਕਸ਼ਾ ਆਦਿ ਗੁਣ ਹੋਣ। ਦਿਸ਼ਨ ਰਥ ਪੀੜੇ, ਤੇ ਰਥ ਐਸੇ ਜਿਸਦੇ ਤਾਈਂ ਜਿਹੜੇ ਇਹ ਘੋੜੇ ਜੁੜੇ ਹੋਏ ਰਥਾਂ ਦੇ ਨਾਲ, ਲੈਸੇ ਜੰਗੀ ਰਥ, ਇਹ ਸਰਵਣ ਰੂਪ ਜਿਸਦੇ ਤਾਈਂ ਘੋੜੇ ਜੁੜੇ, ਤੇ ਮੰਨਣ ਰੂਪ ਰਥ ਹੋਣ। ਵਾਹਿਗੁਰੂ ਦਾ ਨਾਮ ਦਾ ਸੁਣਨਾ ਤੇ ਮੰਨਣਾ, ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਭਰਿਆ, ਦਿਸ਼ਨ ਰਥ ਪੀੜੇ।
ਜਿੰਨੀ ਤੇਰਾ ਨਾਮ ਧਿਆਇਆ ਤਿਨਕਾ ਸਦ ਮਿਲੇ।
ਵਾਹਿਗੁਰੂ ਪਰਮੇਸ਼ਰ ਬਜ਼ੁਰਗਾਂ ਨੂੰ ਉਪਦੇਸ਼ ਦਿੰਦੇ ਹਨ, ਪਿਤਾ ਜੀ ਦੇ ਟਾਈਮ ਤੇ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਵਾਹਿਗੁਰੂ ਪਰਮੇਸ਼ਰ ਤਿਨਕਾ ਸਦ ਮਿਲੇ, ਉਹਨਾਂ ਨੂੰ ਵਾੜ ਮਾਰ ਕੇ ਵਾਹਿਗੁਰੂ ਦਿੰਦਾ ਭਾਈਆ ਆਓ ਲੈ ਲਓ। ਉਹਨਾਂ ਦੇ ਤਾਈਂ ਐਸੇ ਜਿਨ੍ਹਾਂ ਨੇ ਤੇਰਾ ਨਾਮ ਧਿਆਉਣਾ ਕੀਤਾ ਹੈ।
ਬਾਬਾ ਮੈਂ ਕਰਮਹੀਨ ਤੂੜਿਆਰ,
ਇਸ ਕਰਕੇ ਬਾਬਾ ਮੈਂ ਕਰਮਹੀਨ ਤੂੜਿਆ। ਬਾਬਾ ਜੀ ਨੇ ਕਿਹਾ ਗੱਲਾਂ ਵਾਲੀਆਂ ਗੱਲਾਂ ਨਾ ਕਰੋ ਮੂੰਹ ਆਈਆਂ, ਬਾਬਾ ਮੈਂ ਕਰਮਹੀਨ ਕੂੜਿਆ। ਹੇ ਬਾਬਾ ਜੀ, ਹੇ ਵਾਹਿਗੁਰੂ ਪਰਮੇਸ਼ਰ, ਮੈਂ ਤਾਂ ਕਰਮਾਂ ਤੋਂ ਚੰਗੇ ਕਰਮਾਂ ਤੋਂ ਰਹਿਤ ਹਾਂ, ਤੇ ਕੂੜਿਆ ਤੇ ਕੂੜ ਬੋਲਣ ਵਾਲਾ, ਝੂਠ ਬੋਲਣ ਵਾਲਾ ਹੈ। ਤਾਂ ਐਸੀ ਸਾਡੇ ਕਲਯੁਗੀ ਜੀਵਨ ਦੀ ਦਸ਼ਾ ਹੈ, ਜਦੋਂ ਅਸੀਂ ਆਪਣੇ ਮਨ ਨੂੰ ਵੀ ਐਸਾ ਸੰਬੋਧਨ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਸ਼ਰਨ ਲਵਾਂਗੇ ਤੇ ਮਿਹਰ ਹੋਵੇ ਕਿੱਦਾਂ ਹੋਏਗੀ, ਤੇ ਉਧਰਲੇ ਪਾਸੇ ਮਨ ਜਿਹੜਾ ਕਿਤੇ ਵੀ ਇਹ ਕਾਬੂ ਵਾਸਤੇ ਚ ਨਹੀਂ ਆਉਂਦਾ, ਤੇ ਇਸ ਨੂੰ ਪ੍ਰੇਰਣਾ ਮਿਲ ਕੇ ਵਾਹਿਗੁਰੂ ਦੇ ਸਨਮੁਖ ਹੋਵੇਗਾ।
ਨਾਮ ਨਾ ਪਾਇਆ ਤੇਰਾ ਧਰਮ ਭੁਲਾ ਮਨ ਮੇਰਾ,
ਨਾਮ ਨਾ ਪਾਇਆ ਤੇਰਾ ਵਾਹਿਗੁਰੂ ਪਰਮੇਸ਼ਰ, ਮੈਂ ਹਾਲੇ ਤਾਈਂ ਤੇਰਾ ਨਾਮ ਨਹੀਂ ਪ੍ਰਾਪਤ ਕੀਤਾ। ਅੰਧਾ ਭਰਮ ਭੁਲਾ ਅੰਨਾ ਮੇਰਾ ਮਨ, ਭਰਮ ਭੁਲਾ ਮਨ ਮੇਰਾ, ਇਹ ਮੇਰਾ ਮਨ ਮਹਾਰਾਜ ਅੰਨਾ, ਇਸ ਦੇ ਅੰਦਰ ਕੋਈ ਵੈਰਾਗ ਦੀ ਦ੍ਰਿਸ਼ਟੀ ਨਹੀਂ, ਕੋਈ ਵਿਵੇਕ ਦੀ ਵਿਚਾਰ ਦ੍ਰਿਸ਼ਟੀ ਨਹੀਂ, ਇਸ ਦੇ ਅੰਦਰ ਅੰਧਾ ਭਰਮ ਭੁਲਾ ਮਨ ਮੇਰਾ, ਮੇਰਾ ਮਨ ਮਹਾਰਾਜ ਇਸ ਦਾ ਅੰਨਾ ਹੈ। ਵੈਰਾਗ ਵਿਵੇਕ ਰੂਪੀ ਦ੍ਰਿਸ਼ਟੀ ਤੋਂ ਬਿਨਾਂ ਮਨ ਬੁੱਧੀ ਦੇ ਅੰਦਰ ਇਹ ਕੋਈ ਵਿਚਾਰ ਨਹੀਂ ਹੈ, ਤੇ ਭੁਲਿਆ ਫਿਰਦਾ ਹੈ ਸੰਸਾਰੀਆਂ ਚੀਜ਼ਾਂ ਵਿੱਚ।
ਸਾਲ ਕੀਤੇ ਦੁੱਖ ਪਰ ਪੁਰੇ ਪੂਰਬ ਲਿਖੇ ਮਾਏ,
ਸਾਲ ਕੀਤੇ ਦੁੱਖ ਪਰ ਪੁਰੇ, ਬੜੇ ਸਾਲ ਲੈਣਾ ਕੀਤੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ, ਦੁੱਖ ਪਰ ਪੁਰੇ, ਉਹਦੇ ਨਾਲ ਕੀ ਹੋਇਆ ਫਿਰ ਦੁਖੀ ਪ੍ਰਫੁੱਲਤ, ਦੁੱਖਾਂ ਨੇ ਫੜ ਲਿਆ ਗ੍ਰਸ ਲਿਆ। ਜੈਸੇ ਬਰਸਾਤੋਂ ਦੁੱਖ ਪ੍ਰਾਪਤ ਹੋਵੇ, ਉਹਦਾ ਜਿਹੜੇ ਸਵਾਦਾਂ ਨੂੰ ਲਈ ਜਾਂਦਾ ਖਾਈ ਜਾਂਦਾ, ਕੋਈ ਵਿਚਾਰ ਨਹੀਂ ਕਰਦਾ, ਫਿਰ ਵੇਖ ਲਓ ਮੇਦੇ ਜਿਗਲੀ ਖਰਾਬ ਹੋ ਜਾਂਦੀ ਜਮਾ ਹੀ ਸਮਾਪਤ ਹੈ। ਇਹ ਆਦਮੀ ਹਰਦੇ ਨਹੀਂ, ਆਰਾਮ ਤਰਸ਼ ਕਿੰਨੇ ਹੋ ਜਾਂਦੇ ਹੈ, ਉਹ ਸ਼ੂਗਰ ਹੋ ਜਾਂਦੀ ਹੈ, ਬਲੱਡ ਹੋ ਜਾਂਦੇ ਹੈ, ਬਸ ਇਹ ਖਾਣ ਪੀਣ ਜੋਗਾ ਇਹ ਲੋੜ ਵੀ ਨਾ ਕਰ, ਹੋਰ ਵੀ ਨਾ ਕੋਕੀ ਭਾਜੀ ਖਾਇਆ ਕਰ, ਸ਼ਰਾਬ ਤਾਂ ਮਾਲ ਸ਼ਰਾਬ ਤਾਂ ਕਿਤੇ ਰਹਿ ਗਏ, ਦੇਖੋ ਵੀ ਰੱਬ ਕਿੰਨਾ ਤਗੜਾ ਹੈ। ਇਹ ਕਹਿੰਦੇ ਵੀ ਅਸੀਂ ਨਹੀਂ ਛੱਡ ਸਕਦੇ, ਜਾਓ ਜੋ ਮਰਜ਼ੀ ਕਰਾ ਦੇ, ਬੜਬੜਿਆਂ ਨੂੰ ਛੁਡਾ ਦਿੰਦਾ ਹੈ, ਵਿੱਚੇ ਮਾਸ ਵਿੱਚੇ ਸ਼ਰਾਬਾਂ, ਵਾਹਿਗੁਰੂ ਬਹੁਤ ਬਲਵਾਨ ਹੈ, ਸਭ ਕੁਝ ਕਰ, ਅਸੀਂ ਜਿਹੜੇ ਜੀਵ ਹਾਂ ਸਾਡੀ ਇਤਨੀ ਨਹੀਂ ਹਲਤ ਹੈ, ਤੇ ਹੋਮੇ ਕਰਕੇ ਕੁਛ ਵੱਡੇ ਵੱਡੇ ਹੰਕਾਰ ਦੇ ਵਚਨ ਬੋਲਣੇ ਤੇ ਹੰਕਾਰ ਦੀ ਪ੍ਰਵਿਰਤੀ ਵਿੱਚ ਪਏ ਰਹਿੰਦੇ ਹਾਂ। ਵਾਹਿਗੁਰੂ ਕਿਰਪਾ ਕਰੇ, ਨਿਮਰਤਾ ਬਖਸ਼ੇ ਤੇ ਆਪਣੀ ਸ਼ਰਨ ਤੇ ਧਰਤੀ ਬਖਸ਼ੇ ਤੇ ਸੇਵਾ ਬਖਸ਼ੇ। ਉਹ ਸਗਲ ਕੀ ਰਹਿਣਤਾ ਤਵਾ ਹਮਾਰ। ਇੱਥੇ ਹੁਣ ਕੋਈ ਗੁੰਜਾਇਸ਼ ਹੈ ਕਿਸੇ ਉੱਚੇ ਬਚਨ ਕਹਿਣ ਦੀ? ਉੱਚਾ ਨੀ ਕਹਿਣਾ, ਮਨ ਮੇ ਰਹਿਣਾ ਐਸਾ ਜਾਣੇਗਾ। ਉੱਚਾ ਬਚਨ ਨਹੀਂ ਕਦੇ ਕੋਈ ਹੰਕਾਰ ਦਾ ਬਚਨ ਨਹੀਂ ਕਹਿਣਾ, ਇਹ ਤਾਂ ਗੁਰਮੁਖਾਂ ਦੀ ਦਿਸ਼ਾ। ਬਾਕੀ ਭਾਈ ਵੈਸੇ ਦੂਸਰੇ ਪਾਸਾ ਹੈ ਸੰਸਾਰ ਦੇ ਅੰਦਰ।
ਸੂਰਮ ਲਿਖੇ ਮਾਏ
ਜੋ ਸਾਧ ਕੀਤੇ ਦੁੱਖ ਪਾਸੇ, ਬੜੇ ਸਵਾਦ ਲੈਣਾ ਕੀਤੇ ਤੇ ਦੁੱਖ ਜਿਸ ਦੇ ਨਾਲ ਪੜ ਪੜੇ, ਉਹ ਵਿਸ਼ੇਸ਼ ਕਰਕੇ ਦੁੱਖਾਂ ਨੇ ਇਸ ਜੀਵ ਨੂੰ ਪਕੜਿਆ ਜਾਂ ਪ੍ਰਫੁੱਲਿਤ ਹੋਏ ਇਸ ਦੇ ਅੰਦਰ ਅੱਗੇ ਅੱਗੇ ਦੁਖੀ ਜਿਹੜੇ ਸਨ।
ਸੂਰਮ ਲਿਖੇ ਮਾਏ,
ਇਹ ਮਾਂ ਮਾਂ ਵੱਡੀ ਹੁੰਦੀ ਹੈ, ਇਸ ਤਰ੍ਹਾਂ ਜਿਹੜੇ ਬਜ਼ੁਰਗ ਨਾਲੇ ਮਾਤਾ ਜੀ ਵੀ ਹਨ, ਬਜ਼ੁਰਗ ਵੀ ਹੈ, ਪਿਤਾ ਜੀ ਵੀ ਹਨ, ਕਿਉਂਕਿ ਬੀਬੀਆਂ ਦੇ ਵਿੱਚੋਂ ਮਾਂ ਵੱਡੀ ਸਤਿਕਾਰਯੋਗ ਹੁੰਦੀ। ਐਸੇ ਜਿਹੜੇ ਗੁਰਮੁਖ ਮਾਈ ਭਾਈ ਸਰਵਤਰ ਵਿੱਚ ਹੋਈ ਬਜ਼ੁਰਗ ਹਨ, ਪੂਰਬ ਲਿਖੇ ਮਾਂ, ਇਹ ਪਹਿਲਾਂ ਜਿਹੜੇ ਕੰਮ ਕੀਤੇ ਸੀ ਉਹ ਨਾਲ ਨਾਲ ਫਿਰ ਲਿਖੇ ਗਏ, ਫਿਰ ਛੁਟਕਾਰਾ ਨਹੀਂ ਹੈ, ਫਿਰ ਤਾਂ ਪਸ਼ਚਾਤਾਪ ਹੀ ਪਸ਼ਚਾਤਾਪ ਰਹਿ ਜਾਂਦੇ ਚਿੱਤ ਦੇ ਵਿੱਚ। ਇਸ ਕਰਕੇ ਪੂਰਬ ਲਿਖੇ ਮਾਏ, ਹੇ ਮਾਂ, ਹੇ ਬਜ਼ੁਰਗੋ, ਹੇ ਗੁਰਮੁਖ ਜਨੋ, ਇਹ ਜਿਹੜੇ ਪਹਿਲਾਂ ਕੰਮ ਕੀਤੇ ਹੋਏ ਸਨ ਤੇ ਉਹ ਲਿਖੇ ਗਏ, ਉਸ ਦੇ ਅਨੁਸਾਰ ਫਿਰ ਬੜੇ ਬੜੇ ਸਵਾਦ ਲਏ, ਨਾਲ ਨਾਲ ਲਿਖੇ ਗਏ ਵੀ ਆਹ ਚੀਜ਼ ਆਹ ਚੀਜ਼ ਹੈ, ਫਿਰ ਉਸਦਾ ਫਲ ਵੀ ਭੋਗਣਾ ਪਿਆ ਤੇ ਫਿਰ ਭਾਈ ਉਹ ਦੁੱਖ ਪਰ ਪੜੇ, ਦੁਖੀ ਦੁੱਖ ਉਸ ਦੇ ਵਿੱਚੋਂ ਪ੍ਰਫੁੱਲਤ ਹੋਏ ਹਨ।
ਸੁੱਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਵਿਹਾਏ,
ਸੁੱਖ ਤਾਂ ਥੋੜੇ ਚਾਹੀਦੇ, ਜਿੰਨਾ ਚਿਰ ਖਾਓ ਪੀਓ ਓਨਾ ਚਿਰ ਹੀ ਹੈ ਸੁੱਖ, ਜਾਂ ਥੋੜੇ ਸਮੇਂ ਵਾਸਤੇ ਸੁੱਖ ਹੁੰਦਾ ਖਾਣ ਪੀਣ ਚੀਜ਼ਾਂ ਦੂਸਰੀਆਂ ਦਾ, ਤੇ ਸੁੱਖ ਥੋੜੇ ਦੁੱਖ ਅਗਲੇ, ਇਹਨਾਂ ਪਦਾਰਥਾਂ ਦੇ ਵਿੱਚ ਸੁੱਖ ਤਾਂ ਥੋੜੇ ਹੀ ਹੈ ਤੇ ਦੁੱਖ ਜਿਹੜੇ ਨੇ ਉਹ ਭਾਈ ਬਹੁਤ ਹੀ ਬਹੁਤ ਹਨ ਇਹਨਾਂ ਦੇ ਵਿੱਚ। ਸੁੱਖ ਥੋੜੇ ਦੁੱਖ ਅਗਲੇ
ਦੁੱਖੇ ਦੁੱਖ ਵਿਹਾਏ,
ਦੁੱਖੀ ਦੁੱਖ ਦੇ ਵਿੱਚ ਫਿਰ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਬਤੀਤ ਹੁੰਦਾ ਹੈ। ਤੇ ਭਾਈ ਇਹਨਾਂ ਦੇ ਵਿੱਚ ਪਦਾਰਥਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਚੇਤੇ ਰੱਖੋ, ਜੇ ਪ੍ਰਸਾਦ ਸ਼ਕਤੀ ਅਮਰਤ ਸਾਹਿਬ ਤਿਸ ਠਾਕੁਰ ਤੋਂ ਰੱਖ ਮਨਵਾਏ, ਫਿਰ ਇਹਦਾ ਨਾਲ ਇਲਾਜ ਹੈ, ਉਹ ਸੁਖੀ ਰਹਿ ਸਕੇ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਧੰਨ ਗੁਰੂ ਅਰਜਨ ਸਾਹਿਬ ਜੀ ਨਾਲ ਨਾਲ ਦਵਾਈ ਵੀ ਦੱਸੀ ਹੈ ਕਿ ਠੀਕ ਹੈ, ਜੇ ਪ੍ਰਸਾਦ ਪਾਠ ਪਟੰਬਰ ਹਟਾ ਪਰ ਰੱਬ ਨਾ ਭੁੱਲੇ ਤੇ ਉਹਦਾ ਪੈ ਰਵੇ, ਫਿਰ ਤਾਂ ਬਚ ਜਾਊਗਾ ਇਹਨਾਂ ਤੇ ਵਿਕਾਰਾਂ ਤੋਂ ਦੁੱਖਾਂ ਤੋਂ। ਜੇ ਰੱਬ ਨੇ ਵਾਹਿਗੁਰੂ ਪਰਮੇਸ਼ਰ ਸਾਡੀ ਪ੍ਰਾਰੰਭ ਦੇ ਵਿੱਚ ਹੈ ਕੋਈ ਤੈਨੂੰ ਰੇਸ਼ਮੀ ਬਸਰ ਰੱਬ ਨੂੰ ਨਾ ਭੁਲਾਵੇ ਤੇ ਪੈ ਵਿੱਚ ਰਵੇ, ਜੇਕਰ ਕੇ ਚੰਗੇ ਮਕਾਨ ਨੇ ਤੇ ਉਹਦੇ ਵਿੱਚ ਵੀ ਰੱਬ ਨੂੰ ਚੇਤੇ ਰੱਖੇ ਤੇ ਨਿਮਰਤਾ ਆਦਿ ਗੁਣ ਹੋਣ, ਇਹ ਵੀ ਨਾਲ ਤਰੀਕਾ ਇਸ ਚੀਜ਼ ਦੇ ਨਾਲ, ਫਿਰ ਵੀ ਸੰਜਮ ਹੋਵੇ ਉਹਨਾਂ ਚੀਜ਼ਾਂ ਦਾ ਤੇ ਨਾ ਬਾਣੀ ਦੇ ਨਾਲ ਵੀ ਪਿਆਰ ਹੋਵੇ ਤੇ ਉਸਦੇ ਰਸਤੇ ਵਿੱਚ ਹੀ ਇਹ ਮੁੱਖ ਸਮਝਿਆ ਗਿਆ ਹੋਵੇ, ਉਸਦੇ ਤਾਂ ਹੀ ਉਸ ਕਰਕੇ ਕਿਵੇਂ ਹੋਣ ਵਾਸਤੇ।
ਵਿਛੜਿਆ ਕਾ ਕਿਆ ਵਿਛੜਾ, ਮਿਲਿਆ ਕਾ ਕਿਆ ਮੇਲ,
ਦੁੱਖ ਹੈ ਦੁੱਖ ਨਹੀਂ ਤਾਂ ਫਿਰ ਭਾਈ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਭਗਤੀ ਤੋਂ ਬਿਨਾਂ ਦੁਖੀ ਦੁੱਖ ਦੇ ਵਿੱਚ ਜੀਵਨ ਬਤੀਤ ਹੁੰਦੇ ਹਨ।
ਵਿਛੜਿਆ ਕਾ ਕਿਆ ਵਿਛੜਾ, ਮਿਲਿਆ ਕਾ ਕਿਆ ਮੇਲ,
ਜਿਹੜੇ ਅੱਗੇ ਰੰਗ ਤੋਂ ਵਿਛੜੇ ਨੇ ਉਹਨਾਂ ਦਾ ਕੀ ਹੋਰ ਕੀ ਵਿਛੜਨਾ, ਉਹਦਾ ਅੱਗੇ ਹੀ ਵਿਛੜੇ ਹੋਏ ਉਹਨਾਂ ਦਾ ਹੋਰ ਕੀ ਵਿਛੜਨਾ, ਵਿਛੜਿਆ ਕਾ ਕਿਆ ਵਿਛੜਾ,
ਮਿਲਿਆ ਕਾ ਕਿਆ ਮੇਲ,
ਜਿਹੜੇ ਰੱਬ ਨੇ ਮਿਲੇ ਹੋਏ ਨੇ ਉਹਨਾਂ ਦਾ ਹੋਰ ਮੇਲ ਕੀ ਹੋਣਾ, ਇਹ ਹੋਰ ਕਿਸੇ ਚੀਜ਼ ਨਾਲ ਮੇਲ ਜਾਂ ਹੋਰ ਉਹਦੇ ਨਾਲ ਚੰਗੀ ਚੀਜ਼ ਹੋਵੇ, ਜਿਹੜੇ ਰੱਬ ਨਾਲ ਵਿਛੜੇ ਉਹ ਵਿਛੜੇ ਹੀ, ਉਹਨਾਂ ਦਾ ਨਹੀਂ ਉਹਨਾਂ ਦਾ ਤਾਂ ਵਿਛੋੜਾ ਹੀ ਹੈ। ਇਹ ਵਿਛੜਿਆ ਕਿਆ ਕਿਆ ਵਿਛੜੇ, ਮਿਲਿਆ ਕਿਆ ਕਿਆ ਮੇਲ, ਤੇ ਜਿਹੜੇ ਵਿਛੜਿਆ ਕਿਆ ਕਿਆ ਵਿਛੜ, ਜਿਹੜੇ ਵਿਛੜੇ ਉਹਨਾਂ ਦੇ ਨਾਲ ਕੀ ਕਰਨਾ ਚਾਹੀਦਾ, ਵਿਛੜੇ ਉਹਨਾਂ ਤੋਂ ਦੂਰ ਹੋ ਜਾ, ਉਹਨਾਂ ਦੀ ਸੰਗਤ ਨਾ ਕਰੇ ਜਿਹੜੇ ਰੱਬ ਤੋਂ ਵਿਛੜੇ ਜਾਂ ਭੁੱਲੇ ਹੋਏ ਹਨ। ਵਿਛੜਿਆ ਕਿਆ ਕਿਆ ਵਿਛੜਿਆ, ਮਿਲਿਆ ਕਿਆ ਕਿਆ ਮੇਲ, ਜਿਹੜੇ ਮਿਲੇ ਹੋਏ ਨੇ ਰੱਬ ਦੇ ਨਾਲ ਉਹਨਾਂ ਦੇ ਨਾਲ ਕੀ ਕਰਨਾ ਚਾਹੀਦਾ, ਭਾਈ ਜਿਹੜੇ ਗੁਰਮੁਖ ਹਨ ਤੇ ਉਹਨਾਂ ਦੀ ਸੰਗਤ ਵਿੱਚ ਬੈਠਣਾ ਤੇ ਉਸ ਦੇ ਨਾਲ ਮਿਲਾਪ ਚਾਹੀਦਾ ਹੈ।
ਸਾਹਿਬ ਸੋ ਸਲਾਹੀਐ ਜਿਨ ਕਰ ਦੇਖਿਆ ਖੇਲ,
ਉਸ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੀਏ, ਉਸ ਦੀ ਦੁਨੀਆਂ ਨਾ ਸਲਾਹੇ ਜੋ ਮਰਵੰਸ਼ੀ, ਲੋਕਾਂ ਨਾ ਸਲਾਹੇ ਜੋ ਮਰ ਪਾਕਸ਼ੀ, ਐਵੇਂ ਦੁਨੀਆਂ ਨੂੰ ਜਾਂ ਮਾਇਆ ਨੂੰ ਨਾ ਸਲਾਹੀ ਜਾਈਏ, ਦੁਨੀਆਂ ਨਾ ਸਲਾਹੇ ਜੋ ਮਰਵੰਸ਼ੀ, ਲੋਕਾਂ ਨਾ ਸਲਾਹੇ, ਲੋਕਾਂ ਦੀ ਉਪਮਾ ਖੁਸ਼ਾਮਦ ਦੇ ਵਿੱਚ ਨਾ ਕਰੀ ਜਾਈਏ, ਜੋ ਮਰ ਖਾਕਸ਼ੀ ਜੋ ਮਰ ਕੇ ਬਸ ਮਿੱਟੀ ਸਵਾਹ ਹੋ ਜਾਂਦੇ, ਫਿਰ ਕੀ ਕਰੀਏ ਕੀ ਜੇ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਚਲਾਈਏ ਸੱਚਾ ਵੇ ਪ੍ਰਭਾਵ। ਗੁਰਮੁਖ ਬਣ ਕੇ ਸੱਚਾ ਜੋ ਵਾਹਿਗੁਰੂ ਪਰਮੇਸ਼ਰ ਉਸਦੀ ਸਿਰ ਸ਼ਲਾਘਾ ਭਗਤੀ ਕਰੀਏ। ਸੁਖਮਾਨੇ ਸਤਿਗੁਰੂ ਸਾਹਿਬ ਜੀ
ਵਾਹਿਗੁਰੂ ਤੋਂ ਲਾਹੀਐ ਜਿਨ ਕਾ ਦੇਖਿਆ ਖੇਲ।
ਵਾਹਿਗੁਰੂ ਪਰਮੇਸ਼ਰ ਨੂੰ ਭਾਈ ਸੁਣਾਉਣਾ ਕਰੀਏ ਜਿਸ ਨੇ ਇਹ ਸੰਸਾਰ ਦਾ ਖੇਲ ਕਰਕੇ ਬਣਾ ਕੇ ਫਿਰ ਉਸਦੇ ਤਾਈ ਵੇਖਣਾ ਕੀਤਾ ਹੈ, ਉਸਦੀ ਦੇਖਭਾਲ ਕੀਤੀ ਹੈ, ਵੇਖ ਰਿਹਾ ਉਸਦੇ ਤਾਈ।
ਸੰਜੋਗੀ ਮੇਲਾਵਰਾਂ ਕੀਤੇ ਭੋਗ,
ਸੰਜੋਗੀ ਮੇਲਾਵਰ ਇਹ ਸੰਜੋਗਾਂ ਦੇ ਨਾਲ ਸਰੀਰ ਦਾ ਨਿਰਾਸ ਹੋਇਆ ਹੈ। ਇਨ ਤਨ ਕੀਤੇ ਭੋਗ ਫਿਰ ਸਰੀਰ ਦੇ ਨਾਲ ਜਿਨ੍ਹਾਂ ਨੇ ਬਹੁਤ ਸਾਰੇ ਪਦਾਰਥ ਹੋਰ ਖਾਣਾ ਪੀਣਾ ਕੀਤੇ ਹਨ।
ਬਜੋਗੇ ਮਿਲ ਵਿਛੜੇ ਨਾਨਕ ਰੂਪੀ ਸੰਜੋਗ,
ਐਸੇ ਜਿਹੜੇ ਭਾਈ ਬਜੋਗੀ ਪੁਰਸ਼ ਹਨ, ਬਜੋਗੀ ਮਿਲ ਉਹਨਾਂ ਨਾਲ ਮਿਲੇ ਉਹ ਵਿਛੜ ਗਏ। ਐਸਾ ਸੰਜੋਗ ਕਰਕੇ ਸਰੀਰ ਦੇ ਨਾਲ ਪਦਾਰਥਾਂ ਦੇ ਖਾਣ ਪੀਣ ਵਿੱਚ ਲੱਗੇ ਰਹੇ ਤੇ ਵਿਛੜਿਆਂ ਦੀ ਸੰਗਤ ਦੇ ਵਿੱਚ ਤੇ ਜੋਗੀ ਉਹ ਫਿਰ ਵਿਛੜ ਗਏ। ਤੇ ਜੋਗੀ ਮਿਲ ਵਿਛੜੇ
ਨਾਨਕ ਰੂਪੀ ਸੰਜੋਗ,
ਕਹਿੰਦੇ ਜੀ ਕਿਵੇਂ ਸੰਜੋਗ ਰੱਬ ਨਾਲ ਮਿਲਦੀ ਹੋ ਸਕਦਾ? ਕਹਿੰਦੇ ਹੋ ਸਕਦਾ, ਉਹ ਦੱਸਦੇ ਨੇ ਫਿਰ ਇਹਨਾਂ ਪੰਛੀਆਂ ਨੂੰ।
ਸੰਜੋਗੀ ਮੇਲਾਵਰਾ ਇੰਤਰ ਕੀਤੇ ਭੋਗ,
ਸੰਜੋਗੀ ਮੇਲਾਵਰ ਜਿਹੜੇ ਸੰਜੋਗ ਕਰਨ ਵਾਲੇ ਕਰਮਨ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜੋ। ਜਿਹੜੇ ਐਸੇ ਸੰਜੋਗ ਕਰਨ ਵਾਲੇ ਮਿਲਾਪ ਕਰਾਉਣ ਵਾਲੇ ਕਰਮ ਹਨ, ਸੰਜੋਗੀ ਮੇਲਾਵਰ ਉਹਨਾਂ ਨਾਲ ਮੇਲ ਹੋ ਸਕਦਾ। ਜਾਂ ਸੰਜੋਗੀ ਮੇਲਾਵੜਾ ਤੇ ਸੰਜੋਗੀ ਜਿਹੜੇ ਹਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਭਾਈ ਸੰਜੋਗ ਦੇ ਨਾਲ ਗੁਰੂ ਖਾਣਾ ਹੋਇਆ ਹੈ, ਉਹਨਾਂ ਦੇ ਨਾਲ ਮਿਲਣੇ ਕਰਕੇ ਮਿਲਾਪ ਹੋ ਸਕਦਾ। ਸੰਜੋਗੀ ਮੇਲਾਵੜਾ ਇਸ ਤਨ ਦੇ ਨਾਲ ਜਿਹੜੇ ਭੋਗ ਸਨ ਸੰਸਾਰ ਦੇ ਵਿੱਚ ਕੋਈ ਉਹ ਜਿਸ ਨੇ ਪੂਰਨ ਬਚਤ ਨਿਸ਼ਚੇ ਕਰ ਲਏ ਹਨ।
ਜੋਗੀ ਮਿਲ ਵਿਛੜੇ ਨਾਨਕ ਰੂਪੀ ਸੰਜੋਗ,
ਜਿਹੜੇ ਵਿਛੜੇ ਹੋਏ ਨੇ ਜਿਹੜੇ ਉਹਨਾਂ ਨਾਲ ਉਹ ਵਿਛੜ ਗਏ ਨੇ ਉਹਨਾਂ ਤੋਂ ਦੂਰ ਰਹੇ ਹਨ, ਤੇ ਜਿਹੜੇ ਸੰਜੋਗੀਆਂ ਨਾਲ ਮਿਲ ਗਏ ਨਾਨਕ ਫੇਰ ਸੰਜੋਗ ਤਾਂ ਭਾਈ ਫੇਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਉਹ ਵਿਛੜਿਆਂ ਦਾ ਫੇਰ ਵੀ ਮੇਲ ਹੋ ਸਕਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਲ।
ਇਹ
ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਾਬਾ ਕਾਲੂ ਜੀ ਚੁੱਪ ਹੋ ਗਏ। ਫਿਰ ਮਾਤਾ ਜੀ ਨੇ ਬਹੁਤ ਮਨ ਦੇ ਵਿੱਚ ਅਧੀਨ ਹੋ ਕਰਕੇ ਨਿਮਰਤਾ ਸਹਿਤ ਹੋ ਕੇ ਆਖਿਆ ਹੈ,
ਸੰਤ ਸੁਭਾਏ
ਹੈ ਪੁੱਤਰ ਜੀ ਤੁਹਾਡਾ ਤਾਂ ਸਾਧਨਾ ਵਾਲਾ ਸੰਤਾਂ ਵਾਲਾ ਸੁਭਾਅ ਹੈ।
ਬਚਨ ਮਾਨੀਏ ਮੇਰਾ,
ਮੈਂ ਹੁਣ ਅਖੀਰ ਤੇ ਕਹਿੰਦੀ ਹੈ ਵੀ ਮੇਰਾ ਤੁਸੀਂ ਬਚਨ ਮੰਨ ਲਓ।
ਸਦਨ ਵਿਖੇ ਕੋ ਦਿਨ ਚੱਲ ਰਹੀ ਏ,
ਘਰ ਦੇ ਵਿੱਚ ਤੁਸੀਂ ਕੋਈ ਇੱਕ ਦਿਨ ਚੱਲ ਕੇ ਰਹਿਣਾ ਕਰੋ।
ਗਮ ਕਰਨ ਕੋ ਹੱਸਣਾ ਗਈ ਏ,
ਜਿਹੜਾ ਵੀ ਬਾਹਰ ਅਸੀਂ ਤਾਂ ਜਾਣਾ ਸਾਡਾ ਚਿੱਤ ਉਦਾਸ ਹੈ, ਦੇਸ਼ਾਂ ਪ੍ਰਦੇਸ਼ਾਂ ਵਿੱਚ ਫਿਰਾਂਗੇ, ਇਹ ਹੱਸਣਾ ਗ੍ਰਹਿਣ ਕਰੋ।
ਪੂਰਨ ਕਰ ਅਬਲਾਖ ਹਮਾਰੇ,
ਇਹ ਦੇਖੋ ਸਾਡੀ ਜਿਹੜੀ ਇੱਛਾ ਹੈ ਮਾਤਾ ਪਿਤਾ ਦੀ, ਇੰਨੇ 12 ਸਾਲਾਂ ਪਿੱਛੋਂ ਆਏ ਸਾਡੀ ਇੱਛਾ ਪੂਰੀ ਕਰ ਦਿਓ। ਲੋਕਾਂ ਦੀਆਂ ਵੀ ਇੱਛਾ ਪੂਰੀਆਂ ਕਰਦੇ ਹੀ ਹੋ,
ਜਿਹੜਾ
ਸਮਾਂ ਹੈ ਉਹ ਸਾਡੀ ਨਿਗਾਹ ਦੇ ਅੱਗੇ ਤੁਸੀਂ ਬਤੀਤ ਕਰਨਾ ਕਰੋ।
ਕੁਝ ਬਲੋਕ ਮੈਂ ਨਹੀਂ ਅਗਾਈ,
ਦੇਖੋ ਸਾਨੂੰ ਵੇਖ ਕੇ ਮੈਂ ਤਾਂ ਹਾਲੇ ਤਾਈ ਪੂਰੀ ਰੱਜੀ ਵੀ ਨਹੀਂ ਹਾਂ।
ਵਿਛੜੇ ਹੀ ਸਭ ਵਿਸਾਰੇ,
ਵਿਛੜਿਆ ਹੋਇਆ ਨੇ ਸਾਰੀ ਉਮਰ ਬਤੀਤ ਕਰ ਦਿੱਤੀ ਹੈ।
ਬ੍ਰਿਧ ਭਾਈ ਮਨ ਬਹੁ ਲਲਚਾਵਾ,
ਮੈਂ ਬਹੁਤ ਬਿਰਧ ਅਵਸਥਾ ਮੇਰੀ ਹੋ ਗਈ ਹੈ ਤੇ ਮਨ ਜਿਹੜਾ ਮੇਰਾ ਬਹੁਤ ਚਾਹੁੰਦਾ ਹੈ ਕਿ ਤੁਸੀਂ ਕੋਲ ਰਹੋ ਮੇਰੇ ਪਾਸ।
ਤੇ
ਮੈਂ ਤਾਂ ਇੱਛਾ ਕਰਦੀ ਰਾਤ ਦਿਨ ਹੀ ਇਸ ਤਰ੍ਹਾਂ ਬਤੀਤ ਕਰਦੀ ਰਹੀ ਹਾਂ ਕਿ ਕਦੋਂ ਦਰਸ਼ਨ ਹੋਣ ਤੇ ਮੇਰੇ ਆ ਕੇ ਕੋਲ ਰਹਿਣ। ਬਹੁਤ ਅਧੀਨਤਾਈ ਵਾਲੀ ਮਾਤਾ ਜੀ ਨੇ ਇਸ ਤਰ੍ਹਾਂ ਦੀ ਗੱਲ ਸੁਣੀ।
ਸ੍ਰੀ ਨਾਨਕ ਮਾਨੇ,
ਦਇਆ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬੇਨਤੀ ਮੰਨੀ ਲਈ। ਉੱਥੋਂ ਉੱਠ ਕਰਕੇ ਮਾਤਾ ਪਿਤਾ ਬਜ਼ੁਰਗਾਂ ਦੇ ਨਾਲ ਚੱਲ ਪਏ ਹਨ। ਜਿਤਨੇ ਹੋਰ ਲੋਕ ਵੀ ਆਏ ਸਨ ਤੇ ਉਹਨਾਂ ਦੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਉਤਸ਼ਾਹ ਖੁਸ਼ੀ ਹੋ ਗਈ। ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਘਰ ਦੇ ਵਿੱਚ ਸੋਭਲੀਕ ਹੋਏ ਹਨ।
ਸੁਣ ਕੇ ਲੋਕ ਮਿਲਣ ਵਾਲੇ,
ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਆਏ ਹਨ ਤੇ ਬਹੁਤ ਮਿਲਣ ਵਾਸਤੇ ਆਏ ਹਨ।
ਮੰਦਨ ਕਰੇ ਜੋ ਦਾ ਪਾਨਾ,
ਤੇ ਦੋਨੋਂ ਹੀ ਹੱਥ ਜੋੜ ਕਰਕੇ ਆ ਕੇ ਮੱਥਾ ਟੇਕਦੇ ਹਨ।
ਯੋਗ ਸਭ ਕੋ ਸਨਮਾਨਾ,
ਐਸੇ ਯੋਗ ਦਾ ਹੈ ਗੁਰੂ ਨਾਨਕ ਸਾਹਿਬ ਜੀ ਸਭ ਦਾ ਹੀ ਸਤਿਕਾਰ ਕਰ ਰਹੇ ਹਨ।
ਮੋਹਰਾ ਲਾਲੂ ਕੇਠਾ ਕੰਮ ਕੋ,
ਸਾਧ ਸੰਗਤ ਜੀ ਬਾਬਾ ਕਾਲੂ ਜੀ ਦੇ ਛੋਟੇ ਭਰਾਤਾ ਜੀ ਸਨ ਬਾਬਾ ਲਾਲੂ ਜੀ, ਤੇ ਇਹ ਕਿਸੇ ਥਾਂ ਕੰਮ ਵਾਸਤੇ ਗਏ ਹੋਏ ਸਨ ਬਾਹਰ ਅੰਦਰ
ਸੁਣਿਓ
ਉਹ ਗਏ ਹੋਏ ਸਨ ਕਿਤੇ ਬਾਹਰ ਕੰਮ ਵਾਸਤੇ ਤੇ ਉਸ ਥਾਂ ਹੀ ਉਹਨਾਂ ਨੇ ਸੁਣਨਾ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਆ ਗਏ ਹਨ ਰਸਾ ਨਾਮ ਧਰਤੀ ਦਾ ਉਸੇ ਵੇਲੇ ਉਹ ਕੰਮ ਛੱਡ ਕਰਕੇ ਤੇ ਬੜੀ ਛੇਤੀ ਦੇ ਨਾਲ ਧਰਤੀ ਦੇ ਉੱਤੇ ਪੈਰ ਰੱਖ ਕੇ ਆਉਣ ਲੱਗ ਪਏ ਦੇਣ ਦੇ ਨਾਲ ਆ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਚਾਚਾ ਜੀ ਲੱਗਦਾ ਸੀ ਤੇ ਆ ਕੇ ਮਿਲਿਆ ਬੜਾ ਵਿਹੜੇ ਦੇ ਵਿੱਚ ਬੜਾ ਇਕੱਠ ਹੋ ਗਿਆ ਸੰਤਾਂ
ਨਾਲ ਮਾਈ
ਭਾਈ ਦਰਸ਼ਨਾਂ ਵਾਸਤੇ ਆ ਰਹੇ ਹਨ
ਸਭ
ਦੇ ਤਾਈ ਗੁਰੂ ਮਹਾਰਾਜ ਜੀ ਨੇ ਸੁਖ ਸ਼ਾਨ ਦੇ ਬਚਨ ਪੁੱਛਣਾ ਕੀਤੇ
ਬੈਠਾ ਰੇ ਕੈਸਰੀ ਜਗ ਸਾਏ
ਰਾਤ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਸਭ ਸੰਤਾਂ ਬਜ਼ੁਰਗਾਂ ਨੂੰ ਕਹਿ ਕੇ ਵੀ ਬੈਠ ਜਾਓ ਭਾਈ ਪ੍ਰੇਮ ਦੇ ਨਾਲ ਬਿਠਾਉਣਾ ਕੀਤੇ ਪ੍ਰੋਹਤ ਹਰਦਿਆਲ ਜਿਹੜਾ ਸੀ ਬੜਾ ਪ੍ਰੇਮੀ ਸੀ ਜਿਸ ਨੂੰ ਪਹਿਲਾਂ ਉਪਦੇਸ਼ ਦੇ ਚੁੱਕੇ ਸਨ ਆਪ ਜਨੇਵੀ ਦਾ ਵੀ ਉਹ ਦਇਆ ਕਪਾ ਸੰਤੋਖ ਸੰਤੋਖ ਜਤ ਗੰਢੀ ਸਤ ਵਟੇ ਜਨੇਵੀ ਜੀ ਕਾ ਹੀ ਤਪਾਂਡੇ ਘੱਟ ਨਾ ਏ ਕਿੱਤੇ ਮਨ ਨਾ ਮਲ ਲੱਗੇ ਨਾ ਏ ਜਨੇ ਮਲੋ ਸੰਨ ਸਮਾਨ ਸਨਾਨ ਕਾ ਜੋ ਗਲ ਚੱਲੇ ਐਸਾ ਪ੍ਰੋਹਤ ਜਿਹੜਾ ਹਰਦਿਆਲ ਸੀ ਪ੍ਰੋਹਤ
ਪ੍ਰੋਹਤ ਰਾਏ ਜੇ ਆਦ ਮੁਲਾਨਾ
ਰਾਏ ਬੁਲਾਰ ਬੜਾ ਪ੍ਰੇਮੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੇ ਇੱਕ ਮੌਲਵੀ ਜਿਸਦੇ ਪਾਸ ਪੜ੍ਹਨ ਪਾਏ ਸੀ ਤੇ ਉਸਨੂੰ ਯਾ ਕਰਜ ਗੁਪਤਮ ਤੇ ਇਸ ਤੋਂ ਦਰਗੋਸ਼ ਕੁੰਜ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇ ਐ ਪਰਵਤਗਾਰ ਦੁਨੀਆਂ ਮੁਕਾਮੇ ਪਾਣ ਦੁਨੀਆਂ ਤੇ ਫਨਾਹ ਦਾ ਮੁਕਾਮ ਐਸਾ ਉਪਦੇਸ਼ ਦੇ ਕੇ ਉਸਦੀ ਵੀ ਲਿਵਲਾ ਦਿੱਤੀ ਸੀ ਤੇ ਜਦੋਂ ਪ੍ਰੋਹਤ ਤੇ ਰਾਏ ਬੁਲਾਰ ਬਹੁਤ ਪ੍ਰੇਮੀ ਸੀ ਬਜ਼ੁਰਗ ਸੀ ਤੇ ਨਾਲ ਜੋ ਐਸਾ ਉਹ ਮਨਾਉਣਾ ਸੀ
ਪ੍ਰਲੋਕ
ਸੁਣਨ ਨੇ ਭਾਈ ਐਸੇ ਉਹ ਕਹਿੰਦੇ ਲੋਕਾਂ ਨੇ ਕਿਹਾ ਮਹਾਰਾਜ ਤਾਂ ਚੜ੍ਹਾਈ ਕਰ ਗਏ ਹਨ ਪ੍ਰਲੋਕ ਚਲੇ ਗਏ
ਸੁਣ ਸ੍ਰੀ ਨਾਨਕ ਵਚਨ ਉਚਾਰਾ
ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਵਚਨ ਉਚਾਰਨ ਕੀਤਾ
ਪ੍ਰਪੰਚ ਪਸਾਰਾ
ਜਿਤਨਾ ਇਹ ਪਸਾਰਾ ਹੈ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਦਾ ਫੈਲਿਆ ਸੰਸਾਰ ਹੈ ਇਹ ਸਭ ਮਿੱਥਿਆ ਨਾਸ਼ਵੰਤ ਹੈ ਚਲੇ ਜਾਣ ਵਾਲਾ ਹੈ
ਦੰਸ ਜਾਤ ਲੱਗਾ
ਇਸ ਨੂੰ ਨਾਸ਼ ਹੋਣ ਜਾਂਦਿਆਂ ਨੂੰ ਕੋਈ ਦੇਰ ਨਹੀਂ ਲੱਗਦੀ ਹੈ ਭਾਈ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜਾ ਜੀਵ ਹੈ ਉਹ ਪ੍ਰੇਮ
ਕਰੇ
ਇਹਨਾਂ ਜਿਵੇਂ ਸੁਪਨਾ ਹੁੰਦਾ ਹੈ ਨਾ ਇਸੇ ਤਰ੍ਹਾਂ ਹੀ ਪਤਾ ਹੀ ਨਹੀਂ ਲੱਗਦਾ ਪਿਆ ਨੇ ਸਮਾਂ ਕਿਧਰ ਚਲੇ ਗਿਆ ਹੈ ਐਸਾ ਹੀ ਸੰਸਾਰ ਦੇ ਵਿੱਚ ਸੁਪਨੇ ਵਾਂਗ ਹੀ ਰਹਿਣਾ ਹੈ ਇਸ ਕਰਕੇ ਇਸ ਦੇ ਵਿੱਚ ਕੋਈ ਚੀਜ਼ ਰਹਿਣ ਵਾਲੀ ਨਹੀਂ ਆਪਣਾ ਸਰੀਰ ਵੀ ਨਹੀਂ ਰਹਿਣ ਵਾਲਾ ਇਸ ਕਰਕੇ ਮੋਹ ਛੱਡ ਦੇਵੇ ਤੇ ਨਾਮ ਜਪੇ ਵਾਹਿਗੁਰੂ ਦਾ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਭਗਤੀ ਕਰਨੀ ਸਿਮਰਨ ਕਰਨਾ ਨਿਮਰਤਾ ਦੇ ਨਾਲ ਸੇਵਾ ਕਰਨੀ ਐਸੀ ਇਹ ਬਹੁਤ ਅਮੋਲਕ ਵਸਤੂ ਧਾਰਨ ਕੀਤੀ ਹੈ ਜਿਨ੍ਹਾਂ ਨੇ ਚਿੱਤ ਵਿੱਚ ਉਹ ਆਪਣਾ ਕੰਮ ਸਵਾਰ ਕਰਕੇ ਚਲੇ ਜਾਂਦੇ ਨੇ ਸੰਸਾਰ ਦੇ ਵਿੱਚ ਜਿਹੜੇ ਐਸੇ ਗੁਰਮੁਖ ਹਨ ਐਸਾ ਬਚਨ ਕਹਿ ਕੇ ਜਿਹੜੇ ਕੋਈ ਘਰ ਦੇ ਵਿੱਚ ਮਿਲਣ ਵਾਸਤੇ ਮਾਈ ਭਾਈ ਆਏ ਸਨ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਐਸੇ ਵਿਚਾਰ ਹਨ ਜਿਨ੍ਹਾਂ ਦੇ ਤੇ ਉਸਨੂੰ ਵਰਤੋਂ ਵਿੱਚ ਲਿਆ ਰਹੇ ਹਨ
ਗਏ ਬਹੁਤ ਕੰਮ ਕਰ
ਤੇ ਸਭ ਚਲੇ ਗਏ ਤੇ ਜਾਂਦੇ ਉਸਤ ਕਰ ਰਹੇ ਹਨ ਮਹਾਂਪੁਰਖ ਰੱਬ ਰੂਪ ਪਰਮੇਸ਼ਰ ਸਰੂਪ ਹਨ ਬਚਨ ਵਚਨੇ ਤਾਂ ਰੱਬ ਰੂਪ ਹਨ ਐਸੇ ਬਚਨ ਕਹਿੰਦੇ ਜਾਂਦੇ ਨੇ ਉਸਤ ਕਰਦੇ ਜਾਂਦੇ ਹਨ
ਲੱਗੇ ਸ੍ਰੀ ਗੁਰਕਰਮਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਘਰ ਦੇ ਵਿੱਚ ਰਹਿਣ ਲੱਗ ਪਏ
ਦਰਸ਼ਨ
ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸਭ ਆਪਣ ਦਾ ਵਿਸ਼ਵਾਸ ਜਿਹੜੇ ਨੱਚ ਜਾਂਦੇ ਹਨ ਭਾਈ ਬਾਲਾ ਸਾਹਿਬ ਜੀ ਹਨ ਇਹ ਕਥਾ ਸੁਣਾ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਖਡੂਸ ਹੈ ਜੋ ਅਸਥਾਨ ਹੈ ਸਰੋਵਰ ਦੇ ਕੰਢੇ ਤੇ ਭਾਈ ਬਾਲਾ ਜੀ ਦੀ ਸਮਾਧ ਵੀ ਉੱਥੇ ਬਣੀ ਕਥਾ ਸੰਪੂਰਨ ਕੀਤੀ ਤੇ ਫੇਰ ਆਪਣੇ ਸਰੀਰ ਸ਼ਾਂਤ ਕਰ ਲਏ ਬਸ ਕਥਾ ਸੁਣਾਉਣੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਥਾ ਸਾਰੀ ਸੁਣੀ ਬਾਬਾ ਬੁੱਢਾ ਸਾਹਿਬ ਜੀ ਹੋਰ ਬੜੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਤੇ ਬਿਆਨ ਸੰਗਤਾਂ ਸੁਣਿਆ ਕਰਦੀਆਂ ਤੇ ਉਹ ਭਾਈ ਬਾਲਾ ਜੀ ਹੁਣ ਉਹ ਆਪਣੀ ਗੱਲ ਦੱਸਦੇ ਹਨ
ਸ੍ਰੀ ਅੰਗਦ
ਸ੍ਰੀ ਅੰਗਦ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੇ ਚਲੋ ਮੇਰੇ ਤਾਈ ਆਖਿਆ ਤੇ ਭਾਈ ਬਾਲਾ ਜੀ ਤੂੰ ਵੀ ਆਪਣੇ ਪਰਿਵਾਰ ਨੂੰ ਮਿਲ ਗਿਲ ਲੈ ਤੇ ਇੱਛਾ ਹੁੰਦੀ ਹੈ ਵੀ ਉਹ ਵੀ ਕਹਿੰਦੇ ਹੋਣਗੇ ਆਏ ਜਾਂ ਕਿਸ ਤਰ੍ਹਾਂ ਤੇ ਉਹਨਾਂ ਨੂੰ ਮਿਲਣ ਦੀ ਤੁਸੀਂ ਵੀ ਇੱਛਾ ਚਾਹਨਾ ਕਰ ਲਵੋ।
ਮਿਲ ਕਰ ਤੂਰਨ ਚਲੇਗੀ,
ਪਰ ਗੱਲ ਹੈ ਉਹਨਾਂ ਨੂੰ ਮਿਲ ਕਰਕੇ ਛੇਤੀ ਚੱਲ ਕੇ ਆ ਜਾਵੇ।
ਮੋਹ ਪੰਡ ਤਿੰਨ ਜਨ ਫਸ ਜਾਈ,
ਮੋਹ ਦੇ ਚੂਨਾ ਦੇ ਮੋਹ ਦੇ ਚਿੱਕੜ ਦੇ ਵਿੱਚ ਮਤਾਂ ਫਸ ਜਾਵੇ। ਤੂੰ
ਦੇਦਨ ਕਮਲ ਬੰਸ ਕਰੇ
ਜੀ। ਗੁਰੂ ਨਾਨਕ ਸਾਹਿਬ ਜੀ ਜਿਹੜੇ ਬੇਦੀਆਂ ਦੀ ਕੁੰਡ ਦੇ ਵਿੱਚ ਪ੍ਰਗਟ ਹੋਏ ਹਨ, ਉਹ ਤਾਂ ਮਾਨੋ ਕਮਲਾਂ ਵਾਂਗ ਹਨ। ਤੇ ਆਮ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਕਬਲਾਂ ਨੂੰ ਸੂਰੀ ਖਿਲਾਉਂਦਾ ਨਾ, ਸੂਰਜ ਚੰਦ ਤੋਂ ਕਬਲੇ ਕੈਸੇ ਫੁੱਲਾਂ ਨੂੰ ਖਿੜਦੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਹੰਸੂ ਨਾਮ ਹੈ ਸੂਰੀ, ਸੂਰਜ ਵਾਂਗ ਖਿਡਾਉਣ ਵਾਲੇ ਹਨ, ਉਹਨਾਂ ਦੇ ਤਾਂ ਹੀ ਸਭ ਨੂੰ ਪ੍ਰਸੰਨ ਕਰਨ ਵਾਲੇ ਹਨ।
ਮੈਂ ਚੱਲ ਗਿਆ ਤਿੰਨ ਕਰ ਪਗ ਸੰਸੋ,
ਉਹ ਮੈਂ ਚੱਲ ਗਿਆ ਤਿੰਨ
ਤਾਰੇ ਪ੍ਰਸੰਸੋ,
ਉਹਨਾਂ ਦੀ ਪ੍ਰਸੰਸਾ ਕਰਕੇ ਭਾਈ ਸਾਹਿਬ ਜੀ ਵਿੱਚ ਵਿਦੁਤਾ ਵੀ ਪਾਈ ਜਾਣੀ। ਤੇ ਉਹਨਾਂ ਦੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਐਸੇ ਸੂਰਜ ਵਾਂਗ ਹਨ ਬੇਦੀਆਂ ਦੀ ਕੁਲ ਵਿੱਚ, ਤੇ ਮੈਂ ਉਹਨਾਂ ਦੀ ਉਸਤ ਕਰਕੇ ਚਲਾ ਗਿਆ। ਭਾਈ ਬਾਲਾ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਕਹਿ ਰਹੇ ਹਨ,
ਮੇਰੇ ਪਿਤਾ ਨੂੰ ਮੇਰਾ ਮੋਦ ਵਧਾ ਕਰ,
ਤੇ ਮੈਂ ਵੀ ਆਪਣੇ ਪਰਿਵਾਰ ਦੇ ਵਿੱਚ ਮਿਲ ਕਰਕੇ ਤੇ ਬੜੀ ਪ੍ਰਸੰਨਤਾ ਆਨੰਦ ਵਧਾ ਕੇ
ਸਭ ਪਾਹਾਂ ਤੇ ਕਰਨਾ ਕਰ।
ਕਿਰਪਾ ਦੀ ਖਾਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਆ ਗਿਆ।
ਸ੍ਰੀ ਬਾਲਾ ਸੰਦਰ